ਪੰਜ ਸੀਸ ਲਏ, ਪੰਜੇ ਦੇ ਪੰਜੇ ਸੀਸ ਧੜਾ ਨਾਲ ਜੋੜ ਦਿੱਤੇ, ਇਹ ਸਾਡੇ ਸਾਹਮਣੇ ਇਤਿਹਾਸ। ਤੇ ਗੁਰਮੁਖੋ, ਸਿੱਖੀ ਦੀ ਦਾਤ ਦੇਤੀ, ਅੰਮ੍ਰਿਤ ਦੀ ਦਾਤ ਦੇਤੀ। ਭਾਈ ਦਇਆ ਸਿੰਘ ਦੇ ਨੇਤਰਾਂ ਚ ਜਲ ਆਇਆ, ਕਹਿੰਦੇ ਮਹਾਰਾਜ ਕਿੱਡੀ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਕੀ ਹੋ ਗਿਆ? ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਬਾਹ ਲਾਰੀਆ ਰੰਗ ਵੀ ਚੜਾਤਾ ਤੇ ਲਿਆ ਵੀ ਕੁਛ ਨਹੀਂ, ਸਿੱਖੀ ਵੀ ਦੇਤੀ, ਸੀਸ ਵੀ ਮੋੜ ਦਿੱਤੇ। ਪਹਿਲਾਂ ਇਹਨਾਂ ਸਿਰਾਂ ਨੂੰ ਕੌਣ ਪੁੱਛਦਾ ਸੀ, ਹੁਣ ਤੇ ਸਤਿਕਾਰਯੋਗ ਬਣਾ ਕੇ ਮੋੜੇ ਨੇ। ਹਾਂ, ਇਹ ਗੱਲ ਜ਼ਰੂਰ ਕਹਿ ਸਕਨੇ ਆ ਵੀ ਸਤਿਗੁਰ ਦੇ ਦਿੱਤੇ ਤੋਹਫੇ ਨੂੰ ਸੰਭਾਲਣ ਵਾਸਤੇ, ਸਤਿਗੁਰ ਦੀ ਅਮੋਲਕ ਬਖਸ਼ਿਸ਼ ਨੂੰ ਸੰਭਾਲਣ ਵਾਸਤੇ ਸਿੱਖਾਂ ਨੇ ਜ਼ਰੂਰ ਸਿਰ ਲਾਤੇ ਨੇ, ਸਿਰ ਲਾਤੇ ਵੀ ਦਾਤ ਨੂੰ ਅਸੀਂ ਸੰਭਾਲ ਕੇ ਰੱਖਣਾ ਹੈ। ਪਰ ਗੁਰੂ ਗੋਬਿੰਦ ਸਿੰਘ ਨੇ ਕੁਛ ਨਹੀਂ ਲਿਆ। ਸਾਨੂੰ ਕਦੇ ਵੀ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ, ਸਿੱਖੀ ਅਸੀਂ ਸਿਰ ਦੇ ਕੇ ਲਈ, ਕੁਛ ਲੈਣਾ ਤੇ ਕੁਛ ਦੇਣਾ ਹੈ ਤੇ ਵਪਾਰੀਆਂ ਦਾ ਕੰਮ ਹੁੰਦਾ, ਗੁਰੂਆਂ ਦਾ ਨਹੀਂ। ਵਪਾਰੀ ਇਹ ਕੁਛ ਕਰਦੇ, ਕੁਛ ਲੈਂਦੇ ਨੇ, ਕੁਛ ਦਿੰਦੇ ਨੇ। ਜੇ ਗੁਰੂ ਗੋਬਿੰਦ ਸਿੰਘ ਸਿਰ ਲੈ ਕੇ ਤੇ ਸਿੱਖੀ ਦਿੰਦੇ ਨੇ, ਫਿਰ ਤੇ ਵਪਾਰੀ ਬਣ ਗਏ, ਫਿਰ ਤੇ ਬੜਾ ਮਹਿੰਗਾ ਸੌਦਾ ਕਰ ਦਿੱਤਾ। ਮਹਾਰਾਜ ਨੇ ਤੇਰੇ ਤੋਂ ਕੁਛ ਨਹੀਂ ਲਿਆ, ਦਿੱਤਾ ਹੀ ਦਿੱਤਾ। ਸਾਨੂੰ ਮਹਾਰਾਜ ਨੇ ਬੜਾ ਕੁਝ ਦਿੱਤਾ, ਪੌਣੇ 9 ਸਾਲ ਦੀ ਉਮਰ ਚ ਹੀ ਪਿਤਾ ਦੇ ਦਿੱਤਾ, ਫਿਰ ਆਨੰਦਪੁਰ ਸਾਹਿਬ ਦੇ ਦਿੱਤਾ ਸਿੱਖਾਂ ਨੂੰ, ਫਿਰ ਖਜ਼ਾਨੇ ਨਦੀਆਂ ਚ ਰੋੜੇ। ਸੇਵਕ ਆਂਦੇ ਨੇ ਮਹਾਰਾਜ ਖਜ਼ਾਨਾ ਸੰਗਤ ਦਾ ਸੀ, ਮਹਾਰਾਜ ਕਹਿੰਦੇ ਮੇਰੇ ਸਿੱਖਾਂ ਨੂੰ ਕਿਸੇ ਹੋਰ ਰੂਪ ਚ ਮਿਲੇਗਾ। ਮਿਲਿਆ ਹੀ ਹੋਇਆ, ਤੁਹਾਡੀ ਕਿਰਪਾ ਨਾਲ ਕੈਨੇਡਾ ਅਮਰੀਕਾ ਸਾਰੇ ਜਾ ਕੇ ਵੇਖਿਆ ਜਾਈਦਾ। ਉੱਥੇ ਸਾਡੇ ਗੋਰੇ ਰਾਜ ਕਰਕੇ ਗਏ ਨੇ ਹਿੰਦੁਸਤਾਨ ਉੱਤੇ, ਸਾਡੇ ਸਿੱਖ ਕੁਰਸੀ ਤੇ ਬੈਠੇ ਹੁੰਦੇ ਨੇ, ਹਜ਼ਾਰ ਹਜ਼ਾਰ ਗੋਰਾ ਉਹਨਾਂ ਦੇ ਨੌਕਰੀ ਕਰਦਾ। ਮਹਾਰਾਜ ਨੇ ਬੜੇ ਉੱਚੇ ਅਹੁਦੇ ਦਿੱਤੇ ਨੇ। ਇਹ ਮਹਾਰਾਜ ਦਾ ਹੀ ਖਜ਼ਾਨਾ, ਆਨੰਦਪੁਰ ਦਿੱਤਾ, ਫਿਰ ਖਜ਼ਾਨੇ ਦਿੱਤੇ, ਫਿਰ ਗੁਰਮੁਖੋ ਮਾਤਾ ਦਿੱਤੀ, 4 ਸਾਹਿਬਜ਼ਾਦੇ ਵੀ ਸਾਨੂੰ ਦਿੱਤੇ, ਸਿੱਖੀ ਵੀ ਦਿੱਤੀ, ਦਿੱਤਾ ਹੀ ਦਿੱਤਾ, ਸਾਥੋਂ ਕੁਛ ਨਹੀਂ ਲਿਆ, ਕੁਛ ਵੀ ਨਹੀਂ ਲਿਆ ਸੱਚੇ ਪਾਤਸ਼ਾਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ ਲੱਭਣਾ ਕੋਈ, 5 ਸੀਸ ਦਿੱਤੇ, ਕਿੱਡੀ ਵੱਡੀ ਕਿਰਪਾ ਕੀਤੀ। ਦੁੱਖ ਝੱਲ ਲੈ ਸਰੀਰ ਉੱਤੇ ਸਾਰੇ, ਪੰਥ ਦੀਆਂ ਸੁੱਖਾਂ ਮੰਗੀਆਂ, ਤਮਾਮ ਦੁੱਖ ਤਨ ਉੱਤੇ ਝੱਲ ਗਏ, ਸਾਡੇ ਤੇ ਕਿਰਪਾ ਕੀਤੀ। 5 ਪਿਆਰਿਆਂ ਦੇ ਸੀਸ ਧੜਾਂ ਤੋਂ ਵੱਖ ਕਰਕੇ ਫਿਰ ਧੜਾਂ ਨਾਲ ਜੋੜੇ। ਅੱਜ ਕੱਲ ਆ ਨਕਲਾਂ ਤੇ ਕਰਨ ਵਾਲੇ ਤੁਸੀਂ ਸਭ ਨੇ ਪੜ੍ਹਿਆ, ਹੋਰ ਤੇ ਸਾਰੀ ਨਕਲ ਕਰ ਲਈ ਵੀ ਘੋੜੇ ਤੇ ਵੀ ਸਵਾਰ ਹੋ ਗਏ, ਕਲਗੀ ਵੀ ਲਾ ਲਈ, ਬਸਤਰ ਵੀ ਪਾ ਲਏ, ਪਰ ਜਿਹੜੇ 5 ਸੀਸ ਧੜਾਂ ਨਾਲੋਂ ਜੋੜ ਕੇ ਤੇ ਫਿਰ ਧੜਾਂ ਨਾਲ ਵੱਖ ਕਰਕੇ ਜੋੜੇ ਸੀ, ਉਹ ਗੁਰਮੁਖੋਂ ਨਕਲ ਕਿਹਨੇ ਕਰਨੀ? ਸਵਾਦ ਤੇ ਤਾਂ ਹੈ ਨਾ ਜੇ ਕੋਈ ਬੰਦਾ ਨਕਲ ਕਰੇ ਤੇ ਪੂਰੀ ਕਰੇ। ਇਹ ਥੋੜਾ ਹੁੰਦਾ ਵੀ ਇਕੱਲੇ ਕੱਪੜੇ ਪਾ ਲਏ ਤੇ ਬਸ ਉਦਾਂ ਦਾ ਭੇਸ ਬਣਾ ਲਿਆ, ਬਣ ਗਏ ਗੁਰੂ ਗੋਬਿੰਦ ਸਿੰਘ, ਏਦਾਂ ਨਹੀਂ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਗੁਰੂ ਹਮੇਸ਼ਾ ਕਿਰਪਾ ਕਰਦਾ, ਆਪਣੇ ਸਿੱਖ ਤੋਂ ਕੁਛ ਨਹੀਂ ਲੈਂਦਾ, ਸਿੱਖ ਨੂੰ ਸਭ ਕੁਛ ਬਖਸ਼ਿਸ਼ ਕਰਦਾ, ਕੁਛ ਵੀ ਸੱਚੇ ਪਾਤਸ਼ਾਹ ਆਪਣੇ ਸਿੱਖ ਤੋਂ ਲੁਕੋ ਕੇ ਨਹੀਂ ਰੱਖਦੇ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਤੂੰ ਮੇਰਾ ਬਣ ਤੇ ਸਹੀ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਤੂੰ ਇੱਕ ਵਾਰੀ ਮੇਰਾ ਬਣ ਕੇ ਵੇਖ। ਜੇ ਤੂੰ ਮੇਰਾ ਹੋ ਜਾਵੇਂ ਸਭ ਜੱਗ ਤੇਰਾ ਹੋ ਜਾਊਗਾ, ਜੇ ਤੂੰ ਮੇਰਾ ਹੋ ਜਾਵੇਂ ਸਭ ਜੱਗ ਤੇਰਾ ਹੋ ਜਾਊਗਾ, ਜੇ ਤੂੰ ਮੇਰਾ ਹੋ ਜਾਵੇਂ ਸਭ ਜੱਗ ਤੇਰਾ ਹੋ ਜਾਊਗਾ, ਜੇ ਤੂੰ ਮੇਰਾ ਹੋ ਜਾਵੇਂ ਸਭ ਜੱਗ ਤੇਰਾ ਹੋ ਜਾਊਗਾ।
ਮੇਰਾ
ਤੂੰ ਬਣ ਕੇ ਤੇ ਵੇਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਜਹਰਾ ਮੂਰਤ ਗੁਰ ਗੋਬਿੰਦ ਸਹਾਇਆ ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਸਹਾਇਆ ਬੋਲੋ ਗੱਜ ਕੇ ਧਰਮ ਤੋਂ ਫੇਰ ਵੀ ਸ਼ੁਕਰ ਮਨਾਇਆ ਚਾਰ ਸਾ ਧਰਮ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਸਿੱਖ ਤੋਂ ਲੈਂਦਾ ਨਹੀਂ ਕੁਛ ਸਤਿਗੁਰੂ ਉਹ ਹਨ ਜੋ ਦਿੰਦੇ ਹੀ ਨੇ ਆਪਣੇ ਸੇਵਕ ਨੂੰ ਬਖਸ਼ਿਸ਼ ਕਰਦੇ ਨੇ ਸਤ ਸੰਗਤ ਜੀ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਚੇਚਕ ਦੀ ਬਿਮਾਰੀ ਆਪਣੇ ਸਰੀਰ ਉੱਤੇ ਲੈ ਲਈ ਦੁੱਖ ਆਪ ਲੈ ਲਿਆ ਸੁੱਖਾਂ ਦੇ ਨਾਲ ਝੋਲੀਆਂ ਭਰ ਦਿੱਤੀਆਂ ਸਭ ਦੀਆਂ ਸੱਚਖੰਡ ਜਾਣ ਦਾ ਸਮਾਂ ਆ ਗਿਆ ਸਿੱਖ ਸੇਵਕ ਸਾਰੇ ਨੇਤਰਾਂ ਵਿੱਚ ਵੈਰਾਗ ਦਾ ਜਲ ਭਰ ਕੇ ਆਖਣ ਲੱਗੇ ਮਹਾਰਾਜ ਤੁਸੀਂ ਚੱਲੇ ਹੋ ਸਾਡਾ ਕੀ ਬਣੇਗਾ ਬਾਅਦ ਵਿੱਚ ਸਾਹਿਬ ਗੁਰੂ ਹਰਿਕ੍ਰਿਸ਼ਨ ਮਹਾਰਾਜ ਉਸ ਵੇਲੇ ਬਕਾਲੇ ਵੱਲ ਮੂੰਹ ਕਰਕੇ ਹੱਥ ਜੋੜੇ ਤੇ ਨਾਲ ਹੀ ਕਹਿਤਾ ਬਾਬਾ ਬਕਾਲੇ ਇੰਨਾ ਸ਼ਬਦ ਕਿਹਾ ਬਾਬਾ ਬਕਾਲੇ ਇਹ ਕਹਿ ਕੇ ਸੱਚਖੰਡ ਚਲੇ ਗਏ ਇਸ਼ਾਰਾ ਕਰ ਗਏ ਵੀ ਨੌਵਾਂ ਗੁਰੂ ਜਿਹੜਾ ਹੋਏਗਾ ਉਹ ਬਕਾਲੇ ਦੀ ਧਰਤੀ ਤੋਂ ਪ੍ਰਗਟ ਹੋਏਗਾ। ਬਕਾਲੇ ਜਦੋਂ ਮੈਂ ਆਇਆ ਮੈਂ ਬਾਹਰੋਂ ਗੱਡੀ ਚ ਵੇਖਿਆ, ਮੈਂ ਕਿਹਾ ਬੜਾ ਵੱਡਾ ਐਤਕੀ ਇਹਨਾਂ ਨੇ ਪੰਡਾਲ ਲਾਇਆ। ਜਦੋਂ ਪਹਿਲਾਂ ਆਏ ਸਾ ਉਦੋਂ ਐਡਾ ਪੰਡਾਲ ਨਹੀਂ ਸੀ, ਐਤਕੀ ਬਹੁਤ ਵੱਡਾ। ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰੀਬਨ ਕਰੀਬਨ ਅੱਜ ਸਾਰਾ ਪੰਡਾਲ ਭਰਿਆ ਹੋਇਆ ਮਹਾਰਾਜ ਦੀ ਰਹਿਮਤ। ਤੇ ਸੰਗਤੇ ਛੇਤੀ ਛੇਤੀ ਮੱਥਾ ਟੇਕ ਕੇ ਬੈਠੋ, ਰੌਲਾ ਨਹੀਂ ਪਾਉਣਾ, ਨਮਸਕਾਰ ਕਰਕੇ ਪਿਆਰ ਨਾਲ ਬੈਠੋ, ਧਿਆਨ ਦੇਣਾ। ਬਾਬਾ ਬਕਾਲੇ ਕਹਿ ਕੇ ਮਹਾਰਾਜ ਸੱਚਖੰਡ ਚਲੇ ਗਏ। ਸੰਗਤ ਨੇ ਸੋਚਿਆ ਜਿਹੜਾ ਨੌਵਾਂ ਗੁਰੂ ਹੋਏਗਾ ਬਕਾਲੇ ਦੀ ਧਰਤੀ ਤੇ ਪ੍ਰਗਟ ਹੋਏਗਾ। ਤੇ ਉਸ ਵੇਲੇ ਜਿਹੜੇ ਸੋਢੀ ਸਨ, ਪਤਾ ਸੀ ਵੀ ਗੱਦੀ ਤੇ ਸੋਢੀਆਂ ਕੋਲ ਆਉਣੀ ਹੈ। ਬਾਈ ਗੁਰੂ ਜਾ ਬੈਠੇ ਬਕਾਲੇ ਦੀ ਧਰਤੀ ਤੇ ਪਲੰਘੇ ਡਾਲੇ ਸਾਰਿਆਂ ਨੇ। ਉਹਨਾਂ ਵਿੱਚੋਂ ਮੇਨ ਸੀ ਧੀਰਮੱਲ। ਧੀਰਮੱਲ ਕੋਲ ਗੁਰੂ ਅਰਜਨ ਦੇਵ ਮਹਾਰਾਜ ਦਾ ਲਿਖਿਆ ਹੋਇਆ ਲਿਖਵਾਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ। ਪੋਥੀ ਸਾਹਿਬ ਪਹਿਲਾ ਨਾਮ ਸੀ ਗੁਰੂ ਗ੍ਰੰਥ ਸਾਹਿਬ ਦਾ। ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਸਾਹਿਬ। ਉਹਨੇ ਵੀ ਆਪਣਾ ਵੱਡਾ ਸਾਰਾ ਤੰਬੂ ਲਾ ਲਿਆ। 21 ਹੋਰ ਸਨ, ਟੋਟਲ 22 ਸਨ, ਸਾਰੇ ਗੁਰੂ ਬਣ ਬੈਠੇ। ਭੋਲੀ ਭਾਲੀ ਸੰਗਤ ਫਸ ਗਈ ਵੀ ਇੰਨੇ ਗੁਰੂ ਨੇ ਮੱਥਾ ਟੇਕੀਏ ਕਿਹਨੂੰ 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 ਸੀਸ ਨਵਾਵਾਂ, ਗੁਰੂਆਂ ਦੇ ਵਗ ਫਿਰਦੇ, ਇੱਥੇ ਤੇ ਗੁਰੂ ਬੜੇ ਬਣ ਬੈਠੇ ਨੇ, ਕਿਹਨੂੰ ਕਿਹਨੂੰ ਮੱਥਾ ਟੇਕੀਏ। ਹੁਣ ਹਾਲ ਸਾਡਾ ਵੀ ਏਦਾਂ ਦਾ ਹੀ ਆ, ਇੱਧਰ ਗੁਰਦੁਆਰੇ ਮੱਥਾ ਟੇਕਣਾ, ਫਿਰ ਝੰਡਾਂ ਤੇ ਵੀ ਮੱਥਾ ਟੇਕਣਾ, ਫਿਰ ਮੜੀਆਂ ਮਸਾਣੀਆਂ ਉੱਤੇ, ਕਬਰਾਂ ਉੱਤੇ। ਹੁਣ ਤੇ ਬੜੀ ਮਿਹਰ ਹੈ ਸੱਚੇ ਪਾਤਸ਼ਾਹ ਦੀ, ਵੱਡੇ ਵੱਡੇ ਸਕੂਲ ਬਣ ਗਏ ਨੇ, ਮਹਾਰਾਜ ਕਿਰਪਾ ਕਰ ਦੇਣ, ਬੱਚੇ ਪੜ੍ਹ ਲਿਖ ਗਏ ਨੇ, ਸਾਇੰਸ ਬੜੀ ਤਰੱਕੀ ਕਰ ਗਈ ਹੈ, ਕੰਪਿਊਟਰ ਦਾ ਯੁੱਗ ਆ ਗਿਆ। ਹੋ ਸਕਦਾ ਪਿਛਲੇ ਭਰਮ ਭੁਲੇਖੇ ਕਰਮ ਕਾਂਡਾਂ ਵਿੱਚੋਂ ਅਸੀਂ ਨਿਕਲ ਜਾਈਏ, ਮਹਾਰਾਜ ਕਿਰਪਾ ਕਰ ਦੇਣ, ਪਰ ਵਿਰਲੇ ਵਿਰਲੇ ਨੇ ਨਿਕਲਣ ਵਾਲੇ। ਬੜੇ ਲੋਕ ਕੈਨੇਡਾ ਅਮਰੀਕਾ ਵਿੱਚ ਚਲੇ ਗਏ ਆ, ਉਹ ਅਜੇ ਤੱਕ ਤਰੱਕੀ ਨਹੀਂ ਕਰ ਸਕੇ। ਮੈਂ ਕੈਨੇਡਾ ਵਿੱਚ ਸਾਂ ਟੋਰਾਂਟੋ, ਉੱਥੇ ਬੜੀ ਲੰਬੀ ਲਿਸਟ ਆਈ ਘਰਾਂ ਚ ਜਾਣ ਦੀ, 150-200 ਘਰ, ਕਹਿੰਦੇ ਸਾਰੇ ਘਰਾਂ ਚ 2-2 ਮਿੰਟ ਚੱਲੋ। ਮੈਂ ਸੋਚਿਆ ਕਈਆਂ ਨੂੰ ਘਰਾਂ ਚ ਜਾ ਕੇ ਬੇਨਤੀ ਕਰੀ ਦੀ ਅੰਮ੍ਰਿਤ ਛਕ ਲਓ, ਮੰਨ ਜਾਂਦੇ ਆ ਵੀ ਚਲੋ ਦੀਵਾਨ ਲਾਉਣੇ ਜਾਣਾ ਦੇ ਨੇ ਟਾਈਮ ਹੁੰਦਾ। 15-20 ਘਰ ਰੱਖ ਲੈਂਦੇ ਸਾਂ, ਇੱਕ ਘਰ ਚ ਗਏ ਤੇ ਮਾਤਾ ਇੱਕ ਉੱਥੇ ਆਖਣ ਲੱਗੀ, ਕਹਿੰਦੀ ਬਾਬਾ ਜੀ ਅਸੀਂ ਸਰੂਪ ਰੱਖੇ ਨੇ, ਅਸੀਂ ਪਾਠ ਕਰਨ ਵਾਲਾ ਇੱਕ ਕਮਰਾ ਹੈ, ਉਹਦੇ ਵਿੱਚ ਜਰਾ ਕਿ ਤੁਹਾਨੂੰ ਲੈ ਕੇ ਚੱਲਣਾ ਸੀ। ਮੈਂ ਕਿਹਾ ਚਲੋ, ਖਾਸ ਕਰਕੇ ਲੋਕਾਂ ਦੇ ਘਰਾਂ ਚ ਕਮਰੇ ਤੇ ਗੁਰੂ ਸਾਹਿਬ ਦੇ ਬਣਾਏ ਨੇ, ਉੱਥੇ ਜਿਹੜੀ ਨੁੱਕਰ ਕਿਸੇ ਕੰਮ ਨਹੀਂ ਆਉਂਦੀ। ਜੇ ਪੌੜੀ ਕੱਢਣੀ ਹੋਵੇ ਕੋਠੀ ਥੱਲੇ, ਕੋਠੀ ਬਣਾਈ ਹੋਵੇ ਪੌੜੀ ਕੱਢਣ ਗਏ, ਮਿਸਤਰੀ ਸਿੰਘ ਆਖੇ ਹੁਣ ਕੀ ਕਰੀਏ, ਆ ਕਿਸ ਕੰਮ ਆਏਗਾ, ਕਹਿਣਗੇ ਕੋਈ ਗੱਲ ਨੀ ਛੋਟਾ ਜਿਹਾ ਬੂਹਾ ਲਾ ਦੇ, ਇਹਦੇ ਚ ਪਾਠ ਕਰ ਲਿਆ ਕਰਾਂਗੇ ਬਹਿ ਕੇ, ਜਾਂ ਇਹ ਬਾਬੇ ਦਾ ਕਮਰਾ। ਬਾਕੀ ਇਹਨਾਂ ਨੇ ਟੈਲੀਵਿਜ਼ਨ ਵਾਲੇ ਵੱਡੇ ਵੱਡੇ ਬਣਾਏ ਆ, ਪਰ ਜਿੱਥੇ ਕਿਤੇ ਮਹਾਰਾਜ ਦਾ ਪੋਥੀ ਸਾਹਿਬ ਪਈਆਂ ਹੋਣ ਜਾਂ ਗੁੱਟਕੇ ਪਏ ਆ, ਉਹ ਸਾਡੇ ਛੋਟੇ ਛੋਟੇ ਬਣਾਏ। ਘਰ ਬਾਬੇ ਨਾਨਕ ਦਾ ਹੀ ਆ, ਫਰਿੱਜ ਖੋਲ ਲਓ ਆਂਡਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਵਿੱਚ, ਕਹਿਣ ਮਾਤਰ ਹੀ ਆ ਵੀ ਸਤਿਗੁਰਾਂ ਦਾ ਘਰ ਆ। ਜੇ ਘਰ ਗੁਰੂ ਦਾ, ਤੇਰੇ ਘਰ ਵਿੱਚੋਂ ਬਾਣੀ ਦੀਆਂ ਆਵਾਜ਼ਾਂ ਵੀ ਆਉਣੀਆਂ ਚਾਹੀਦੀਆਂ ਨੇ। ਜੇ ਤੂੰ ਇਹ ਆਖਣਾ ਵੀ ਇਹ ਘਰ ਸਤਿਗੁਰਾਂ ਦਾ ਦਿੱਤਾ ਹੋਇਆ ਹੈ, ਫਿਰ 3 ਵਜੇ ਤੇਰੇ ਘਰ ਵਿੱਚ ਨਲਕਾ ਖੜਕ ਜਾਣਾ ਚਾਹੀਦਾ ਵੀ ਸਿੰਘ ਉੱਠ ਪਏ ਨੇ, ਪਤਾ ਲੱਗੇ ਗੁਰੂ ਕੇ ਸਿੱਖ ਨੇ, ਫਿਰ ਪਤਾ ਲੱਗੇ ਨਾ ਵੀ ਹਾਂ ਇਹ ਗੁਰੂ ਦਾ ਘਰ ਆ। ਏਦਾਂ ਨੀ ਭਾਈ, ਕਹਿਣ ਨਾਲ ਥੋੜਾ ਗੱਲ ਬਣਦੀ ਹੈ, ਕਈ ਤੇ ਸਾਰੇ ਹੀ ਜਾਂਦੇ ਆ। ਉਹ ਕਹਿੰਦੀ ਬਾਬਾ ਜੀ ਬਣਾਏ ਆ, ਮੈਂ ਇੱਥੇ ਕਮਰਾ ਚ ਰੱਖ ਵੇਖ ਲਓ। ਮੈਂ ਗਿਆ ਉੱਪਰ, ਗੁਟਕੇ ਪਏ 3-4, ਉਹਨੇ ਅੱਗੇ ਜੋਤ ਲਾਈ, ਇੱਕ ਸਾਈਡ ਤੇ 5 ਇੱਟਾਂ ਵੀ ਪਈਆਂ ਉਹਦੇ ਚ, ਪਾਲਕੀ ਨਿੱਕੀ ਦੀ ਬਣਾਈ, 5 ਇੱਟਾਂ ਸਾਈਡ ਤੇ। ਮੈਂ ਮਾਤਾ ਨੇ ਪੁੱਛਿਆ, ਮੈਂ ਕਿਹਾ ਮਾਤਾ ਆ ਗੁਟਕੇ ਸਾਹਿਬ ਤੇ ਚੱਲ ਠੀਕ ਆ, ਤੂੰ ਧੂਫ ਲਾਉਣੀ ਆ, ਤੇ ਆ ਤੂੰ ਜਿਹੜੀਆਂ 5 ਇੱਟਾਂ ਰੱਖੀਆਂ ਨੇ ਇਹ ਕਿਉਂ? ਕਹਿੰਦੀ ਬਾਬਾ ਜੀ ਇਹ, ਮੈਂ ਕਿਹਾ ਇੱਟਾਂ ਜਿਹੜੀਆਂ ਨੇ ਇੰਡੀਆ ਦੀਆਂ ਲੱਗਦੀਆਂ ਨੇ, ਇੱਥੋਂ ਵਾਲੀਆਂ ਤੇ ਹੈ ਨੀ, ਵੀ ਇਹ ਇੱਟਾਂ ਤੇ ਇੰਡੀਆ ਦੀਆਂ ਨੇ। ਕਹਿਣ ਲੱਗੀ ਹਾਂ ਉੱਥੋਂ ਹੀ ਆਈਆਂ ਨੇ। ਮੈਂ ਕਿਹਾ ਕਿਵੇਂ? ਕਹਿੰਦੀ ਅਸੀਂ ਇੱਕ ਸਿਆਣੇ ਕੋਲ ਗਏ, ਬਾਬਾ ਜੀ ਘਰ ਚ ਬੜਾ ਕੰਮ ਖਰਾਬ ਰਹਿੰਦਾ, ਕੋਈ ਕਿਰਪਾ ਕਰੋ ਸਿਆਣਿਆਂ ਕੋਲ ਜਾ ਕੇ ਆਪਾਂ ਇੱਕ ਜ਼ਿਆਦਾਤਰ ਲੋਕਾਂ ਦਾ ਅੱਜ ਸਵਾਲ ਇੱਕੋ ਹੀ ਆ, ਆਉਂਦੀ ਮਾਇਆ ਬਹੁਤ ਆ, ਜਾਂਦੀ ਪਤਾ ਨੀ ਕਿੱਥੇ ਨੇ। ਬੜੇ ਲੋਕ ਪੁੱਛਦੇ, ਕਈ ਲੋਕ ਮੈਨੂੰ ਵੀ ਵੇਖਣਗੇ ਵੀ ਚੱਲ ਬਾਬੇ ਨੇ, ਇਹਨਾਂ ਨੂੰ ਪੁੱਛ ਲੈਂਦੇ ਆ, ਬੜੇ ਪੁੱਛਣਗੇ ਸਿਆਣੇ ਵੀ ਹੋ। ਮੈਂ ਕਈਆਂ ਨੂੰ ਬੇਨਤੀ ਕਰਨਾ ਹੁੰਦਾ, ਔਰ ਕਮਲਿਆਂ ਦਾ ਹੀ ਟੋਲਾ ਸਾਰਾ, ਸਿਆਣੇ ਵੀ ਉਹ ਨਾਲ ਕਹਿਣਗੇ ਵੀ ਕੀਰਤਨ ਵੀ ਕਰਦੇ ਨੇ, ਪਤਾ ਨੀ ਉਦਾਂ ਵੀ। ਉਹ ਕਹਿਣ ਲੱਗੀ ਅਸੀਂ ਬਾਬੇ ਕੋਲ ਗਏ, ਉਹਨੂੰ ਆਖਿਆ ਬਾਬਾ ਜੀ ਘਰ ਚ ਖਤਰਾ ਬੜਾ ਹੈ, ਮਾਇਆ ਆਉਂਦੀ ਬੜੀ ਹੈ, ਜਾਂਦੀ ਪਤਾ ਨੀ ਕਿੱਧਰ ਨੂੰ। ਹੁਣ ਲੋਕ ਇਹ ਚਾਹੁੰਦੇ ਆ ਵੀ ਬਾਬੇ ਕੀਰਤਨ ਕਰਨ ਦੇ ਨਾਲ ਨਾਲ ਮਨੀਮੀ ਵੀ ਕਰਨ, ਸਾਡੇ ਘਰ ਦੇ ਮਨੀਮ ਵੀ ਬਣ ਜਾਣ, ਵੀ ਇਹ ਵੀ ਹਿਸਾਬ ਕਿਤਾਬ ਰੱਖਣ, ਮਾਇਆ ਆਉਂਦੀ ਜਾਂਦੀ ਪਤਾ ਨੀ ਕਿੱਧਰ ਨੂੰ। ਘਰਾਂ ਚ ਕਾਪੀਆਂ ਲਾ ਲਓ, ਖਰਚੇ ਤੇ ਇਨਕਮ ਲਿਖੀ ਚੱਲੋ, ਆਪੇ ਪਤਾ ਲੱਗ ਜਾਣਾ ਵੀ ਆਉਂਦੀ ਕਿੱਧਰ ਨੂੰ ਆ, ਜਾਂਦੀ ਕਿੱਧਰ ਨੂੰ ਆ, ਆਪੇ ਸਭ ਪਤਾ ਲੱਗ ਜਾਂਦਾ। ਉਹ ਕਹਿੰਦੀ ਬਾਬਾ ਜੀ ਅਸੀਂ ਗਏ ਬਾਬੇ ਸਿਆਣੇ ਕੋਲ, ਉਹਨੂੰ ਆਖਿਆ ਕੋਈ ਕਿਰਪਾ ਕਰੋ, ਉਹਨੇ ਆਖਿਆ ਵੀ ਤੁਹਾਡੇ ਪੀਰ ਆ ਉਹਦੀ ਜਗ੍ਹਾ ਬਣਾਓ। ਕਹਿੰਦੇ ਅਸੀਂ ਖੇਤ ਪੰਜ ਇੱਟਾਂ ਰੱਖੀਆਂ, ਪੰਜ ਇੱਟਾਂ ਜਗ੍ਹਾ ਬਣਾ ਦਿੱਤੀ, ਉੱਥੇ ਦੀਵਾ ਵੀਰਵਾਰ ਦੇ ਵੀਰਵਾਰ ਚ ਗਾਉਣ ਲੱਗ ਪਏ। ਕਹਿੰਦੀ ਮੇਰੇ ਮੁੰਡੇ ਦਾ ਰਿਸ਼ਤਾ ਹੋ ਗਿਆ ਬਾਹਰ ਕਨੇਡਾ ਦੀ ਲੜਕੀ ਨਾਲ, ਮੁੰਡਾ ਬਾਹਰ ਆ ਗਿਆ, ਫਿਰ ਹੌਲੀ ਹੌਲੀ ਅਸੀਂ ਵੀ ਦੋਵੇਂ ਜੀ ਆ ਗਏ, ਸਾਰਾ ਟੱਬਰ ਬਾਹਰ, ਉੱਥੇ ਜਿੰਦਰੇ ਲੱਗ ਗਏ, ਸਾਲ ਦੋ ਸਾਲ ਰਹਿ ਕੇ ਫਿਰ ਗਏ ਇੰਡੀਆ, ਬਾਬੇ ਨੂੰ ਫਿਰ ਮਿਲੇ। ਅਸੀਂ ਆਖਿਆ ਬਾਬਾ ਜੀ ਅਸੀਂ ਤੇ ਕਨੇਡਾ ਤੁਰ ਗਏ ਹਾਂ, ਤੇ ਹੁਣ ਫਿਰ ਬਾਬਾ ਜੀ ਦਾ ਕੀ ਕਰੀਏ ਜਿਹੜਾ ਤੁਸੀਂ ਪੀਰ ਬਾਬਾ ਬਣਾਇਆ ਸੀ। ਕਹਿੰਦੇ ਬਾਬਾ ਜੀ ਆਖਣ ਲੱਗੇ ਬੀਬੀ ਬਾਬੇ ਦੀ ਕਿਰਪਾ ਨਾਲ ਹੀ ਕਨੇਡਾ ਗਏ ਹੋ, ਦੀਵਾ ਕੈਂਸਲ ਨਾ ਕਰਿਓ, ਏਦਾਂ ਕਰੋ ਤੁਸੀਂ ਤੇ ਗਏ ਹੀ ਹੋ, ਬਾਬਾ ਜੀ ਨੂੰ ਵੀ ਨਾਲ ਹੀ ਲੈ ਜਾਓ ਕਨੇਡਾ। ਕਹਿੰਦੇ ਪੰਜੇ ਇੱਟਾਂ ਅਸੀਂ ਪੁੱਟ ਕੇ ਬੈਗ ਵਿੱਚ ਪਾ ਕੇ ਕਨੇਡਾ ਲੈ ਆਉਂਦੀਆਂ ਨੇ, ਪੰਜੇ ਇੱਟਾਂ ਇੱਥੇ ਰੱਖੀਆਂ ਨੇ, ਵੀਰਵਾਰ ਨੂੰ ਦੀਵਾ ਜਗਾਈ ਜਾਂਦੇ। ਹੁਣ ਵੇਖੋ ਲੋਕ ਕਨੇਡਾ ਤੱਕ ਵੀ ਚਲੇ ਗਏ ਆ, ਪਰ ਅਜੇ ਤੱਕ ਇਹਨਾਂ ਪੁਰਾਣੇ ਵਹਿਮਾਂ ਭਰਮਾਂ ਵਿੱਚੋਂ ਨਹੀਂ ਨਿਕਲ ਸਕੇ, ਅਜੇ ਵੀ ਉਸੇ ਜਾਲ ਵਿੱਚ ਫਸੇ ਹੋਏ। ਅਸਲ ਵਿੱਚ ਗਿਆਨ ਦੀ ਘਾਟ ਹੈ, ਪੜ੍ਹ ਲਿਖ ਵੀ ਗਏ ਫਿਰ ਵੀ ਕਈ ਇਸ ਚੱਕਰ ਚ ਪੈ ਜਾਂਦੇ। ਜੰਮੇ ਸਾਂ ਅਸੀਂ ਮਾਂ ਨੂੰ ਪਛਾਣਿਆ, ਫਿਰ ਪਿਤਾ ਨੂੰ ਪਛਾਣਿਆ, ਫਿਰ ਦਾਦਾ ਦਾਦੀ ਆ ਮੇਰੇ ਰਿਸ਼ਤੇਦਾਰ ਨੇ, ਏਦਾਂ ਹੀ ਮਰ ਜਾਣਾ ਸੀ। ਗੁਰੂ ਗ੍ਰੰਥ ਸਾਹਿਬ ਮਰਨ ਨੂੰ ਪਛਾਣ ਹੀ ਨਹੀਂ ਸਕਣਾ, ਸਭ ਨੂੰ ਪਛਾਣ ਲਿਆ, ਜ਼ਿੰਦਗੀ ਚ ਗੁਰੂ ਸਾਹਿਬ ਨੂੰ ਨਾ ਪਛਾਣ ਸਕੇ। ਬਹੁਤਾਤ ਉਹਨਾਂ ਲੋਕਾਂ ਦੀ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਕਾਗਜ਼ ਤੇ ਅੱਖਰ ਹੀ ਸਮਝਦੇ ਰਹੇ, ਬਸ ਸਾਰੀ ਜ਼ਿੰਦਗੀ ਨਾ ਪਛਾਣ ਸਕੇ। ਉਹ ਹਾਲ ਸਾਡਾ, ਮੰਨਦੇ ਜ਼ਰੂਰ ਆ ਪਰ ਉੱਤੋਂ ਉੱਤੋਂ ਗੁਰੂ ਦੀ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਮਰਨ ਨੂੰ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ। ਤੇ ਸੰਗਤ ਜੀ 22 ਬਹਿ ਗਏ ਗੁਰੂ ਬਣ ਕੇ, ਲੋਕ ਕਈ ਸਾਰਿਆਂ ਨੂੰ ਮੱਥਾ ਟੇਕਿਆ ਕਰਨ, ਪਰ ਕਈ ਏਦਾਂ ਦੇ ਜਿਹੜੇ ਕੋਈ ਕਿਸੇ ਦਾ ਜਾ ਬਣਿਆ ਕੋਈ ਕਿਸੇ ਦਾ, ਕਈ ਜਿਹੜੇ ਬਾਹਲੇ ਬਹੁਤੇ ਪਿਆਰ ਵਾਲੇ ਸ਼ਰਧਾ ਵਾਲੇ ਸਿੱਖ ਸਾਨੂੰ ਵਾਪਸ ਹੀ ਮੁੜ ਗਏ, ਕਹਿੰਦੇ ਇੰਨੇ ਏਦਾਂ ਕਿਵੇਂ ਪਤਾ ਲੱਗੂ ਵੀ ਅਸਲੀ ਕਿਹੜਾ ਤੇ ਨਕਲੀ ਕਿਹੜਾ। ਫਿਰ ਗੁਰਮੁਖੋ ਖੇਡ ਵਰਤੀ, ਪਰਖ ਦਾ ਸਮਾਂ ਆਇਆ ਫਿਰ, ਕਿਉਂਕਿ ਝੂਠ ਦੀ ਦੁਕਾਨ ਜਿਹੜੀ ਆ ਉਹ ਬਹੁਤਾ ਚਿਰ ਨਹੀਂ ਚੱਲ ਸਕਦੀ। ਝੂਠ ਦੇ ਸਿਰ ਤੇ ਤੁਸੀਂ ਝੂਠ ਦੇ ਪੈਰ ਲਾ ਕੇ ਬਹੁਤਾ ਚਿਰ ਨਹੀਂ ਚੱਲ ਸਕੋਗੇ। ਇਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰਮੁਖੋ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਪੰਜ ਵਾਰੀ ਢਹਿ ਚੁੱਕੇ ਆ, ਪੰਜ ਵਾਰੀ ਬੇਅਦਬੀ ਹੋ ਚੁੱਕੀ ਅੱਜ ਤੋਂ ਪਹਿਲਾਂ, ਪੰਜ ਵਾਰੀ ਸਰੋਵਰ ਪੂਰੇ ਗਏ ਨੇ, ਪੰਜ ਵਾਰੀ ਲਾਸ਼ਾਂ ਦੇ ਢੇਰ ਲੱਗੇ ਨੇ ਉੱਥੇ, ਕਿੰਨੀਆਂ ਗੋਲੀਆਂ ਕਿੰਨੇ ਬੰਬ ਚੱਲੇ ਨੇ ਕੋਈ ਗਿਣਤੀ ਨਹੀਂ, ਪਰ ਇਹ ਦਰਬਾਰ ਸਾਹਿਬ ਹੀ ਆ ਜਿਹੜੀ ਗਿਣਤੀ ਵਧੀ ਨਹੀਂ, ਉੱਥੇ ਅੱਗੇ ਨਾਲੋਂ ਵੱਧ ਗਈ ਆ।
ਸ੍ਰੀ ਅਕਾਲ,
ਵੱਧ ਗਿਆ ਕੰਮ, ਗਿਣਤੀ ਨਹੀਂ ਘਟੀ, ਉਦੋਂ ਵੀ ਵੱਧ ਸੰਗਤਾਂ ਦਰਬਾਰ ਸਾਹਿਬ ਮੱਥਾ ਟੇਕਣ ਵਾਲੀਆਂ ਨੇ, ਘਟਿਆ ਨਹੀਂ ਕੰਮ। ਕਿਉਂ? ਕਿਉਂਕਿ ਇਸ ਪੰਥ ਨੂੰ ਪੈਦਾ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਸਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉੱਜਲ ਪੰਥ ਗੁਰੂ ਨਾਨਕ ਸਾਹਿਬ ਚਲਾ ਕੇ ਗਏ ਨੇ, ਤੇ ਉਹ ਐਸੀਆਂ ਨੀਹਾਂ ਮਜ਼ਬੂਤ ਨੇ ਭਾਵੇਂ ਜੋ ਮਰਜ਼ੀ ਹੁੰਦਾ ਰਹੇ, ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੀ ਹੈ। ਇੱਥੇ ਤੇ ਅਜੇ ਕੋਈ ਭਾਣਾ ਏਦਾਂ ਦਾ ਵਰਤਿਆ ਨਹੀਂ, ਹੁਣੇ ਵੇਖ ਲਓ ਕਿਵੇਂ ਭੱਜਣੇ ਸ਼ੁਰੂ ਹੋ ਗਏ, ਹੁਣ ਇਹ ਦੌੜਾਂ ਲੱਗੀਆਂ ਹੋਈਆਂ ਨੇ ਬਸ ਜੀ ਮਾਫ ਕਰ ਦਿਓ ਅਸੀਂ ਆ ਗਏ ਤੁਹਾਡੇ ਵੱਲ ਪਾ ਦਿਓ ਸਰੂਪਾ ਕਿਵੇਂ ਫਿਰ ਹੁਣ ਭੱਜਣਾ ਪਈਆਂ ਸਭ ਹਾਲਾਂਕਿ ਕੋਈ ਗੱਲ ਤੇ ਨਹੀਂ ਹੋਈ ਏਡੀ ਵੱਡੀ ਕੋਈ ਰੌਲਾ ਨਹੀਂ ਪਿਆ ਅਜੇ ਪਰ ਦਿਨ ਰਾਤ ਫਰਕ ਪੈ ਗਿਆ ਥੱਲੇ ਨੂੰ ਆ ਰਹੇ ਨੇ ਖਤਰੇ ਪੈ ਗਏ ਅੱਜ ਤੁਸੀਂ ਪੇਪਰ ਵਿੱਚ ਪੜ੍ਹਿਆ ਹੋਣਾ ਕਹਿੰਦੇ ਨੇ ਬਾਬੇ ਨੇ ਸਾਰਾ ਕੁਝ ਆਪਣੇ ਮੁੰਡੇ ਦੇ ਨਾਲ ਲਵਾ ਦਿੱਤਾ ਇਹ ਪਿੰਡਾਂ ਵਿੱਚ ਫਿਰਦੇ ਇਹਨਾਂ ਨੂੰ ਪੁੱਛਿਆ ਕਰੋ ਵੀ ਗੁਰੂ ਗੋਬਿੰਦ ਸਿੰਘ ਦੇ ਹਰੀਸਾਂ ਦੇ ਕਰਦੇ ਹੋ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਨਾਂ ਕਿਤੇ ਇੱਕ ਖੁੱਡ ਜ਼ਮੀਨ ਦਾ ਵਿਖਾਓ ਕਿਤੇ ਕਰਾਇਆ ਮਹਾਰਾਜ ਨੇ ਚਾਰ ਸਾਹਿਬਜ਼ਾਦੇ ਸਨ ਸਭ ਕੁਝ ਸਰਸਾ ਚ ਰੋੜ ਦਿੱਤਾ ਆਪਣਾ ਥਾਲਾ ਪ੍ਰਸ਼ਾਦੇ ਦਾ ਸਿੰਘਾਂ ਨੂੰ ਫੜਾ ਦਿੰਦੇ ਸੀ ਮਹਾਰਾਜ ਪਰ ਅੱਜ ਵੇਖਿਆ ਤੁਸੀਂ ਮੇਨ ਪ੍ਰਬੰਧਕ ਦਾ ਮਾਦ ਤੇ ਟਰੱਸਟ ਦਾ ਚੇਅਰਮੈਨ ਆਪਣਾ ਹੀ ਪੁੱਤਰ ਰੱਖੋ ਸਤਨਾਮ
ਵਾਹਿਗੁਰੂ
ਆਪਣਾ ਹੀ ਪੁੱਤਰ ਇਹ ਤੁਸੀਂ ਸਭ ਨੇ ਪੜਿਆ ਜੀ ਬੁਖਲਾ ਗਏ ਨੇ ਤੇ ਸਾਡੇ ਸਾਹਮਣੇ ਆ ਸਾਰੀ ਸਿੱਖ ਕੌਮ ਇੱਕ ਮੁੱਠ ਹੋ ਕੇ ਚੱਲੀ ਆ ਇਸੇ ਗੱਲ ਦਾ ਨਤੀਜਾ ਪਰ ਸੱਚੇ ਪਾਤਸ਼ਾਹ ਦੀਆਂ ਰੀਸਾਂ ਕਰਨੀਆਂ ਤੇ ਸੌਖੀਆਂ ਨੇ ਉਹਨਾਂ ਵਰਗਾ ਤਿਆਗੀ ਕੌਣ ਬਣੇਗਾ ਉਹਨਾਂ ਵਰਗਾ ਦਾਨੀ ਕੌਣ ਬਣੇਗਾ ਆਪਣੇ ਪੁੱਤਰਾਂ ਦੇ ਨਾਂ ਜਾਇਦਾਦਾਂ ਨਹੀਂ ਲਵਾਈਆਂ ਸਗੋਂ ਆਪਣੇ ਸਿੱਖਾਂ ਤੋਂ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ ਸਭ ਕੁਛ ਵਾਰਿਆ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਤੇ ਮਾਣ ਹੋਣਾ ਚਾਹੀਦਾ ਪਿਆਰਿਓ ਅਸੀਂ ਉਹਨਾਂ ਦੇ ਸਿੱਖ ਹਾਂ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਧਿਆਨ ਦੇਣਾ ਬਾਈ ਸਨ ਬਾਈ ਸਾਰੇ ਗੱਡੀਆਂ ਲਾ ਕੇ ਬਹਿ ਗਏ ਕੋਈ ਇੱਧਰ ਨੂੰ ਕੋਈ ਇੱਧਰ ਨੂੰ ਖਿੱਚਦਾ ਕੋਈ ਇੱਧਰ ਨੂੰ ਖਿੱਚਦਾ ਕੋਈ ਕਹਿੰਦਾ ਇੱਧਰ ਨੂੰ ਆ ਜਾਓ ਆ ਸਾਡਾ ਗੁਰੂ ਪੂਰਾ ਜਿਵੇਂ ਬਾਜ਼ਾਰ 'ਚ ਜਾਓ ਕੱਪੜੇ ਵਾਲੇ ਵਾਜਾਂ ਨਹੀਂ ਮਾਰਦੇ ਹੁੰਦੇ ਬਾਹਰ ਖਿਲਾਰੇ ਹੁੰਦੇ ਨੇ ਉਹਨਾਂ ਨੇ ਏਦਾਂ ਵਾਜਾਂ ਮਾਰਦੇ ਨੇ ਉਹਨਾਂ ਦੇ ਛੱਡੇ ਹੋਏ ਚਮਚੇ ਨੇ ਜਿਹੜੇ ਇੱਥੇ ਵੀ ਕਈ ਬਣੇ ਹੋਏ ਨੇ ਚਮਚੇ ਤੁਹਾਨੂੰ ਪਤਾ ਹੈ ਸਾਗ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਆ ਰਾਇਤੇ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਆ ਦਾਲ ਵਾਸਤੇ ਅਲੱਗ ਕੌਲੀ ਚਾਹੀਦੀ ਹੁੰਦੀ ਹੈ ਚਮਚਾ ਇਕੱਲਾ ਹੀ ਸਾਰ ਦਿੰਦਾ ਇਹ ਜਿਹੜੇ ਚਮਚੇ ਨੇ ਵਿਗੜੇ ਹੋਏ ਹੁੰਦੇ ਨੇ ਫਿਰ ਕਰਨ ਵੀ ਕਿਉਂ ਨਾ ਸੋਨੇ ਦੀਆਂ ਅੰਗੂਠੀਆਂ ਮਿਲਦੀਆਂ ਫਿਰ ਇਹਨਾਂ ਨੇ ਪ੍ਰਚਾਰ ਕਰਨਾ ਹੀ ਹੁੰਦਾ ਉਹ ਬਾਹਰ ਖਲੋਤੇ ਹੋਏ ਸੀ ਇਹਨਾਂ ਦੇ ਲੋਕ ਉਹ ਆਪੋ ਆਪਣੇ ਗੁਰੂਆਂ ਵੱਲ ਖਿੱਚਦੇ ਨੇ ਕੋਈ ਆਂਦਾ ਇੱਧਰ ਨੂੰ ਆ ਜਾਓ ਇਹ ਸਾਡੇ ਵਾਲਾ ਗੁਰੂ ਪੂਰਾ ਕੋਈ ਕਹਿੰਦਾ ਇੱਧਰ ਨੂੰ ਆ ਜਾਓ ਬੜੇ ਨੇ ਜਿਹੜੇ ਸੋਚਦੇ ਨੇ ਹੁਣ ਕੀ ਕਰੀਏ ਜਾਈਏ ਤੇ ਜਾਈਏ ਕਿੱਥੇ ਉਦੋਂ ਫਿਰ ਪਤਾ ਲੱਗਾ ਇਮਤਿਹਾਨ ਹੋ ਗਿਆ ਕੁਦਰਤੀ ਖੇਡ ਵਰਤ ਗਈ ਕੁਦਰਤੀ ਖੇਡ ਵਰਤੀ ਮੱਖਣ ਸ਼ਾਹ ਲਵਾਣਾ ਬੜਾ ਸਿਦਕੀ ਸਿੱਖ ਤਕੜਾ ਵਪਾਰੀ ਸੀ ਸਤਿਗੁਰਾਂ ਦਾ ਸੇਵਕ ਸੀ ਉਹ ਜਹਾਜ਼ ਲੈ ਕੇ ਬੇੜਾ ਲੈ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਉਹਨੇ ਸਮਾਨ ਲੈ ਕੇ ਆਉਣਾ ਵਪਾਰੀ ਸੀ ਇਸ ਵਾਰੀ ਬੇੜੇ ਤੇ ਸਵਾਰ ਹੋ ਕੇ ਵਪਾਰ ਕਰਨ ਗਿਆ ਰਸਤੇ ਦੇ ਵਿੱਚ ਕੁਦਰਤੀ ਧਿਆਨ ਦੇਣਾ ਤੂਫਾਨ ਆ ਗਿਆ ਤੂਫਾਨ ਆਉਣ ਤੋਂ ਬਾਅਦ ਸਤ ਸੰਗਤ ਜੀ ਉਹਦਾ ਬੇੜਾ ਡੁੱਬਣੋਂ ਤੇ ਬਚ ਗਿਆ ਪਰ ਵਿੱਚ ਸਮੁੰਦਰ ਦੇ ਰੇਤ ਆ ਰੇਤ ਦੇ ਬਰੇਤੀ ਬਰੇਤੇ ਦੇ ਇੱਕ ਟਿੱਬੇ ਤੇ ਚੜ ਗਿਆ ਸਮੁੰਦਰ ਵਿੱਚ ਰੇਤ ਆ ਉਹ ਨਾ ਅੱਗੇ ਹੋਵੇ ਨਾ ਪਿੱਛੇ ਹੋਵੇ ਸਾਰੇ ਮਲਾਹ ਬੜਾ ਜ਼ੋਰ ਲਾਉਂਦੇ ਰਹੇ ਨਾ ਗੱਲ ਬਣੀ ਆਖਿਰਕਾਰ ਫਿਰ ਮੱਖਣ ਸ਼ਾਹ ਲਵਾਣੇ ਨੇ ਅਰਦਾਸ ਕੀਤੀ ਕਹਿਣ ਲੱਗਾ ਧੰਨ ਗੁਰੂ ਤੇਗ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਅੱਠਵੇਂ ਗੁਰੂ ਨਾਨਕ ਪਾਤਸ਼ਾਹ ਮੇਰਾ ਬੇੜਾ ਬੰਨੇ ਲੱਗ ਜਾਵੇ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਗੱਦੀ ਤੇ ਜਿਹੜੇ ਵੀ ਸਤਿਗੁਰੂ ਬਿਰਾਜਮਾਨ ਨੇ ਮੈਂ ਉਹਨਾਂ ਦੇ ਚਰਨਾਂ ਚ 500 ਸੋਨੇ ਦੀ ਮੋਹਰ ਭੇਟ ਚੜਾਵਾਂਗਾ ਮੇਰਾ ਬੇੜਾ ਬੰਨੇ ਲਾ ਦਿਓ ਮੇਰੇ ਤੇ ਕਿਰਪਾ ਕਰ ਦਿਓ ਸੇਵਕ ਨੇ ਗੁਰਸਿੱਖ ਨੇ ਅਰਦਾਸ ਕੀਤੀ ਮਹਾਰਾਜ ਦੀ ਕਿਰਪਾ ਦੇ ਨਾਲ ਉਹਦਾ ਫਸਿਆ ਹੋਇਆ ਬੇੜਾ ਜਿਹੜਾ ਬਿਲਕੁਲ ਠੀਕ ਚੱਲਣ ਲੱਗ ਪਿਆ ਬਖਸ਼ਿਸ਼ ਹੋ ਗਈ ਮੱਖਣ ਸ਼ਾਹ ਲਵਾਣਾ ਆਪਣਾ ਸਾਰਾ ਕਾਰੋਬਾਰ ਸਮੇਟ ਕੇ 500 ਸੋਨੇ ਦੀ ਮੋਹ ਲੈ ਕੇ
250 ਹੋਰ ਗੁਰੂ ਘਰ ਦੇ ਸ਼ਰਧਾਲੂਆਂ ਦਾ ਜਥਾ ਲੈ ਕੇ ਸਾਰਾ ਖਰਚਾ ਇਹਨੇ ਕੀਤਾ, ਸਾਰਾ ਖਰਚਾ ਓਟ ਲਿਆ। 250 ਤੋਂ ਵੀ ਵੱਧ ਸੇਵਾਦਾਰ ਹੋਰ ਸ਼ਰਧਾਲੂਆਂ ਨੂੰ ਨਾਲ ਲੈ ਕੇ ਮੱਖਣ ਸ਼ਾਹ ਲਬਾਣਾ ਉਹ ਫਿਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ। ਜਦੋਂ ਕੀਰਤਪੁਰ ਸਾਹਿਬ ਆਇਆ ਇੱਥੋਂ ਪਤਾ ਲੱਗਾ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚਖੰਡ ਚਲੇ ਗਏ ਨੇ। ਕਹਿੰਦੇ ਨੌਵੇਂ ਕੌਣ ਨੇ? ਜਾਂਦੇ ਜਾਂਦੇ ਕਹਿ ਗਏ ਨੇ ਬਾਬਾ ਬਕਾਲੇ। ਇਹ ਫਿਰ ਬਕਾਲੇ ਵੱਲ ਨੂੰ ਚਲਿਆ ਗਿਆ। ਜਦੋਂ ਬਕਾਲੇ ਦੀ ਧਰਤੀ ਤੇ ਮੱਖਣ ਸ਼ਾਹ ਲਬਾਣਾ ਪਹੁੰਚਿਆ ਤੇ ਬੜਾ ਹੈਰਾਨ ਹੋਇਆ, ਉੱਥੇ ਇੱਕ ਨਹੀਂ ਦੋ ਨਹੀਂ ਇਕੱਠੇ 22 ਗੁਰੂ ਬੈਠੇ। 22 ਮੱਖਣ ਸ਼ਾਹ ਲਬਾਣਾ ਸੋਚਦਾ ਹੁਣ ਕਰਾਂ ਤੇ ਕੀ ਕਰਾਂ। ਸ਼ਰਧਾਵਾਨ ਬੜਾ ਸੀ ਪਰ ਸ਼ਰਧਾਲੂ ਅੰਧ ਵਿਸ਼ਵਾਸੀ ਨਾ ਬਣੇ। ਸਿੱਖ ਨੂੰ ਸ਼ੰਕਾ ਕਰਨਾ ਚਾਹੀਦਾ, ਜਗ੍ਹਾ ਜਗ੍ਹਾ ਤੇ ਮੱਥੇ ਨਹੀਂ ਟੇਕਣੇ ਚਾਹੀਦੇ। ਸਿੱਖ ਸ਼ੰਕਾਵਾਦੀ ਤੇ ਜ਼ਰੂਰ ਹੋਵੇ ਪਰ ਇਹ ਨਾ ਹੋਵੇ ਸਿੱਖ ਆਪਣੇ ਗੁਰੂ ਤੇ ਹੀ ਸ਼ੰਕੇ ਕਰਨ ਲੱਗ ਪਵੇ, ਇਹ ਨਾ ਹੋਵੇ ਕਿ ਸਿੱਖ ਗੁਰਬਾਣੀ ਤੇ ਹੀ ਸ਼ੰਕੇ ਕਰਨ ਲੱਗ ਪਵੇ, ਇੰਨਾ ਸ਼ੰਕਾਵਾਦੀ ਨਾ ਹੋਵੇ। ਹਿਰਦੇ ਦੇ ਤਲ ਤੋਂ ਹਿਰਦੇ ਤੋਂ ਸ਼ਰਧਾ ਪੈਦਾ ਹੁੰਦੀ ਹੈ, ਬੁੱਧੀ ਚੋਂ ਸ਼ੰਕਾ ਪੈਦਾ ਹੁੰਦਾ, ਬੁੱਧੀ ਨੂੰ ਉੱਚਾ ਨਾ ਉੱਠਣ ਦਿਓ ਤੇ ਹਿਰਦਾ ਕਿਤੇ ਸ਼ਰਧਾ ਤੇ ਬਣਾਵੇ ਪਰ ਅੰਧ ਵਿਸ਼ਵਾਸ ਨਾ ਬਣ ਜਾ। ਸ਼ਰਧਾ ਅੰਧ ਵਿਸ਼ਵਾਸ ਨਹੀਂ ਬਣਨੀ ਚਾਹੀਦੀ। ਮੇਰੀ ਬੇਨਤੀ ਪਹਿਰੇਦਾਰਾਂ ਦੇ ਚਰਨਾਂ ਚ, ਪੌਣੇ 11 ਵੱਜ ਗਏ, 10 ਨੂੰ ਪੌਣੇ 2 ਘੰਟੇ ਹੋ ਚੱਲੇ ਨੇ ਹਾਜ਼ਰੀ ਭਰਦਿਆਂ, 2 ਘੰਟੇ ਦਾ ਦੀਵਾਨ ਹੁੰਦਾ ਤੇ ਅਜੇ ਤੱਕ ਸੰਗਤ ਮੱਥਾ ਟੇਕ ਰਹੀ ਹੈ। ਹੁਣ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਹੈ, ਸੰਗਤ ਤੇ ਆਪੋ ਆਪਣੀ ਜਗ੍ਹਾ ਤੇ ਬੈਠੀ ਰਵੇ, ਸੰਗਤ ਨਾ ਕਿਰਪਾ ਕਰਕੇ ਉੱਠ ਉੱਠ ਕੇ ਅੱਗੇ ਆਵੇ। ਪਹਿਰੇਦਾਰ ਜਿਹੜੇ ਨੇ ਅੱਧ ਵਿਚਾਲੇ ਰਸਤਾ ਬੰਦ ਕਰਕੇ ਸੰਗਤ ਨੂੰ ਮੱਥਾ ਟਿਕਾ ਕੇ ਉੱਥੇ ਹੀ ਵਾ ਦੇ। ਹੁਣ ਜਿਹੜੇ 5-5, 10-10 ਆਉਣਗੇ ਉਹਨਾਂ ਨੂੰ ਉੱਥੇ ਅੱਧ ਵਿਚਾਲੇ ਬਿਠਾਈ ਚੱਲੋ, ਬਾਅਦ ਵਿੱਚ ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਉਦੋਂ ਸਾਰੇ ਅੱਗੇ ਆ ਕੇ ਮੱਥਾ ਟੇਕ ਲੈਣਗੇ। ਕਿਰਪਾ ਕਰਕੇ ਥੋੜਾ ਜਿਹਾ ਸਮਾਂ ਆਪਾਂ ਅੱਧਾ ਘੰਟਾ ਤੇ ਇਕਾਗਰਤਾ ਬਣਾ ਲਈਏ, ਵੱਧ ਤੋਂ ਵੱਧ ਅੱਧਾ ਘੰਟਾ ਲੱਗੇਗਾ ਬਸ। ਕਿਰਪਾ ਕਰਕੇ ਸੰਗਤ ਨੂੰ ਬੇਨਤੀ ਹੈ ਪਿਆਰ ਨਾਲ ਬਹਿ ਜਾਓ, ਧਿਆਨ ਦੇਣਾ ਸੰਗਤ ਜੀ, ਪਹਿਰੇਦਾਰਾਂ ਦੀ ਮੰਨਿਓ, ਜਿੱਥੇ ਬਿਠਾਉਂਦੇ ਨੇ ਉੱਥੇ ਹੀ ਬੈਠੋ, ਅੱਗੇ ਅੱਗੇ ਹੋ ਕੇ ਆ ਕੇ ਬੈਠਣ ਦੀ ਕੋਸ਼ਿਸ਼ ਨਾ ਕਰੋ। ਪਹਿਰੇਦਾਰ ਬੋਲਣ ਨਾ, ਇਸ਼ਾਰੇ ਨਾਲ ਹੀ ਸੰਗਤ ਨੂੰ ਬਿਠਾਈ ਜਾਣ, ਜਿੱਥੇ ਜਗ੍ਹਾ ਮਿਲੇ ਪਿਆਰ ਵਿੱਚ ਬਹਿ ਜਾਓ। ਧਿਆਨ ਦੇਣਾ ਸੰਗਤ ਜੀ, ਇਕਾਗਰਤਾ ਬਣਾਓ। ਮੱਖਣ ਸ਼ਾਹ ਲਬਾਣੇ ਨੇ ਸੋਚਿਆ 22 ਨੇ, ਜਿੱਥੇ ਸ਼ਰਧਾਲੂ ਸੀ ਉੱਥੇ ਸਿਆਣਾ ਵੀ ਸੀ। ਇਹਨੇ ਫਿਰ ਸੋਚਿਆ ਵੀ 22 ਸਾਰੇ ਅਸਲੀ ਤੇ ਹੋ ਨਹੀਂ ਸਕਦੇ, 500 ਮੋਹਰ ਸੁੱਖਣ ਦਾ ਤੇ ਮੇਰਾ ਬੇੜਾ ਬੰਨੇ ਲੱਗਣ ਦਾ ਮੈਨੂੰ ਪਤਾ ਜਾਂ ਗੁਰੂ ਨੂੰ ਪਤਾ, ਜਿਹਨੇ ਬੇੜਾ ਬੰਨੇ ਲਾਇਆ ਹੋਰ ਕਿਸੇ ਨੂੰ ਮੈਂ ਦੱਸਿਆ ਨਹੀਂ। ਕਹਿੰਦਾ 5-5 ਮੋਹਰਾਂ ਮੱਥਾ ਟੇਕੀ ਜਾਣਾ, ਜਿਹੜਾ ਅਸਲੀ ਹੋਏਗਾ ਆਪੇ 500 ਮੰਗ ਲਏਗਾ, ਉਹਨੂੰ ਤੇ ਪਤਾ ਹੀ ਹੋਏਗਾ ਨਾ, ਉਹ ਤੇ ਗੁਰੂ ਤੇ ਅੰਤਰਜਾਮੀ ਹੋਏਗਾ। ਮੱਖਣ ਸ਼ਾਹ ਲਬਾਣੇ ਨੇ ਸਾਰਿਆਂ ਨੂੰ 5-5 ਮੋਹਰਾਂ ਮੱਥਾ ਟੇਕੀਆਂ, ਕੋਈ ਆਸ਼ੀਰਵਾਦ ਦਵੇ, ਕੋਈ ਸਿਰ ਪਾਓ ਦਵੇ, ਕੋਈ ਦੇਗ ਦਵੇ, ਕੋਈ ਵੱਡੇ ਵੱਡੇ ਵਰ ਦੇਵੇ। 5 ਮੋਹਰਾਂ ਵੀ ਬੜੀਆਂ ਹੁੰਦੀਆਂ ਸੀ ਸੋਨੇ ਦੀਆਂ ਉਸ ਵੇਲੇ ਚ, ਪਰ ਮਨ ਦੀ ਗੱਲ ਕਿਸੇ ਨੇ ਨਾ ਦੱਸੀ। ਮੱਖਣ ਸ਼ਾਹ ਲਬਾਣਾ ਬੜਾ ਦੁਖੀ ਹੋਇਆ, ਕਹਿਣ ਲੱਗਾ ਇਹਨਾਂ ਵਿੱਚ ਸੱਚਾ ਇੱਕ ਵੀ ਨਹੀਂ, ਕਿਸੇ ਨੇ ਮਨ ਦੀ ਗੱਲ ਨਹੀਂ ਦੱਸੀ। 22 ਬੈਠੇ ਆ, ਆਪਣੇ ਡੇਰੇ ਵਾਪਸ ਮੁੜ ਆਇਆ, ਪਿੰਡ ਵਸ ਗਿਆ ਸੀ, ਇੰਨੇ ਤੰਬੂ ਲੱਗੇ ਹੋਏ ਸੀ, 250 ਪਰਿਵਾਰ ਇਹਦੇ ਨਾਲ ਸੀ, ਤਕੜਾ ਸੀ ਮੱਖਣ ਸ਼ਾਹ। ਹੁਣ ਬੜਾ ਦੁਖੀ ਆ, ਅਰਦਾਸਾਂ ਕਰਦਾ ਸੱਚੇ ਪਾਤਸ਼ਾਹ ਕਿਵੇਂ ਪਤਾ ਲੱਗੇ ਇਹ 22 ਦੇ 22 ਨਕਲੀ ਨੇ, ਇਹਨਾਂ ਵਿੱਚੋਂ ਮੇਰੇ ਮਨ ਦੀ ਗੱਲ ਨਹੀਂ ਕਿਸੇ ਨੇ ਦੱਸੀ। ਬਚਨ ਸੁਣ ਕੇ ਦਰਸ਼ਨ ਕਰਕੇ ਮਨ ਸ਼ਾਂਤ ਨਹੀਂ ਹੋਇਆ, ਆਨੰਦ ਨਹੀਂ ਆਇਆ, ਰਸ ਨਹੀਂ ਆਇਆ, ਕਿਵੇਂ ਹੁਣ ਦੱਸਣ ਵੀ ਕਿਵੇਂ, ਕੱਚੇ ਸੀ ਸਾਰੇ। ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਬਾਜੋ
ਸਤਿਗੁਰੂ ਕਾ ਜੋਤੀ ਹੋਰ ਕੌਣ ਬਿਨਾ ਦੀਆਂ ਜਾਣੇ ਮੇਰੇ ਸਤਿਗੁਰੂ ਕਾ ਜੋਤੀ ਹੋਰ ਕੌਣ ਬਿਨਾ ਦੀਆਂ ਜਾਣੇ ਸਤਿਗੁਰੂ ਕਾ ਜੋਤੀ ਹੋਰ ਬਿਨਾ ਦੀਆਂ ਜਾਣੇ
ਬੋਲੋ ਸੰਗਤ
ਸਭ ਦੇ ਬਿਨਾ ਦੀਆਂ ਜਾਣੇ
ਮੱਖਣ ਸ਼ਾਹ ਕਹਿੰਦਾ ਮੇਰੇ ਸਤਿਗੁਰੂ ਤੇ ਪੂਰੇ ਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਜਿਹੜਾ ਹੋਏਗਾ ਉਹ ਦਿਲ ਦੀ ਜਾਣੇਗਾ
ਉਹ ਤਾਂ ਸਭ ਦੇ ਬਿਨਾ ਦੀਆਂ ਜਾਣੇ ਗੁਰੂ ਮੇਰਾ ਅੰਦਰ ਸਭ ਤੋਂ ਬਿਨਾ ਦੀਆਂ ਜਾਣੇ ਗੁਰੂ ਮੇਰਾ ਅੰਤਰ ਜਾਮੀ ਗੁਰੂ ਮੇਰਾ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ
ਮੇਰੇ ਸੱਚੇ ਪਾਤਸ਼ਾਹ ਇਹ ਗੁਰੂ ਬਣੇ ਬੈਠੇ ਆ ਨਾ ਪੂਰਾ ਕੋਈ ਨੀ ਆਪੇ ਬਣੇ ਗੁਰੂ ਨੇ ਸਾਰੇ ਬਖਸ਼ਿਸ਼ ਨਹੀਂ ਕਿਸੇ ਉੱਤੇ ਕਿਰਪਾ ਨਹੀਂ ਹੋਈ ਪਛਾਣ ਲਿਆ ਇਹਨਾਂ ਚੋਂ ਪੂਰਾ ਨਹੀਂ ਕੋਈ ਨਕਲੀ ਨੇ ਸਾਰੇ ਜਿਹੜੇ ਗੁਰਮੁਖ ਨੇ ਗਿਆਨਵਾਨ ਨੇ ਉਹ ਪਛਾਣ ਲੈਂਦੇ ਨੇ ਜਿਹੜੇ ਰੰਗੇ ਹੋਏ ਗੁਰਸਿੱਖ ਨੇ ਉਹ ਬਾਣੀ ਦੀ ਕਸਵੱਟੀ ਲਾ ਕੇ ਵੇਖਦੇ ਨੇ ਉਹਨਾਂ ਨੂੰ ਗੁਰਮੁਖਾਂ ਦਾ ਤੇ ਮਨਮੁੱਖਾਂ ਦਾ ਪਤਾ ਲੱਗ ਜਾਂਦਾ ਦਾਸ ਹਮੇਸ਼ਾ ਅਰਜ ਕਰਦਾ ਹੁੰਦਾ ਗੁਰਮੁਖੋ ਰੰਗ ਕਾਂ ਤੇ ਕੋਇਲ ਦਾ ਇੱਕੋ ਜਿਹਾ ਹੀ ਹੁੰਦਾ ਪਰ ਬੋਲਣ ਤੋਂ ਪਤਾ ਲੱਗ ਜਾਂਦਾ ਧਿਆਨ ਦੇਣਾ ਕੋਇਲ ਨੂੰ ਆਖਣ ਮਿੱਠੀ ਬੋਲੀ ਕਾਂ ਆਖਣ ਕੰਨ ਖਾਵਣ ਕਾਂ ਵੀ ਕਾਲਾ ਕੋਇਲ ਵੀ ਕਾਲੀ ਦੋਵੇਂ ਪੰਛੀ ਜਾਤ ਸਦਾਵਣ ਕਹਿੰਦੇ ਹੈ ਕਾਂ ਵੀ ਕਾਲਾ ਹੈ ਕੋਇਲ ਵੀ ਕਾਲੀ ਹੈ ਵੀ ਪੰਛੀ ਕੋਇਲ ਨੂੰ ਆਖਣਗੇ ਮਿੱਠੀ ਬੋਲੀ ਹੈ ਕਾਂ ਬੋਲੇ ਆਖਣਗੇ ਕਾਂ ਕਾਂ ਕਰਦਾ ਇਹਨੂੰ ਵੱਟਾ ਮਾਰੋ ਕਿੱਥੇ ਰੌਲਾ ਪਾਇਆ ਇਹਨੇ ਫਰਕ ਕਿਉਂ ਵੇ ਇੰਨਾ ਕਹਿੰਦੇ ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ ਹੀਣਾ ਜੱਗ ਤੋਂ ਹੋਇਆ ਕਾਂ ਨੂੰ ਪੱਥਰ ਤਾਂ ਪੈਂਦੇ ਨੇ ਕਾਂ ਨੂੰ ਗਾਲਾਂ ਤਾਂ ਪੈਂਦੀਆਂ ਨੇ ਕਿਉਂਕਿ ਕਾਂ ਕਾਂ ਟੁੱਕ ਪਿੱਛੇ ਕਾਂ ਕਾਂ ਕਰਦਾ ਪ੍ਰੀਤਮ ਦੇ ਵਿਰਹਾਂ ਵਿੱਚ ਗਾਵੇ ਕੋਇਲ ਸੋਭਾ ਪਾਵਣ ਕਹਿੰਦੇ ਉਹ ਆਪਣੇ ਪਿਆਰੇ ਦੇ ਪਿਆਰ ਵਿੱਚ ਬੋਲਦੀ ਆ ਤਾਂ ਕਰਕੇ ਸੋਹਣੀ ਲੱਗਦੀ ਆ ਰੰਗ ਦੋਵਾਂ ਦੇ ਕਾਲੇ ਹੀ ਨੇ ਪਰ ਉਹਨਾਂ ਦੇ ਬੋਲਣ ਤੋਂ ਪਤਾ ਲੱਗਦਾ ਭਾਈ ਗੁਰਦਾਸ ਜੀ ਵੀ ਮੋਹਰ ਲਾਉਂਦੇ ਨੇ ਇਸ ਗੱਲ ਦੀ